ਸਲੋਕ 12 ਤੇ ਵਧੀਕ ਮਹੱਲਾ ਤੀਜਾ ਦੇ ਵਿੱਚ 1415 ਅੰਗ ਤੇ ਪਾਵਨ ਪਵਿੱਤਰ ਉਪਦੇਸ਼ 21ਵਾਂ ਸਲੋਕ ਬਖਸ਼ ਕਰ ਰਹੇ ਹਨ। ਮਨਮੁਖ ਬੋਲੇ ਅੰਧੁਲੇ ਤੇ ਸੁਮਹਿ ਅਗਨੀ ਕਾ ਵਾਸ, ਨਿਸ਼ਚਾ ਵਿਚਾਰ ਰੂਪੀ ਕੰਨਾਂ ਤੋਂ ਬਿਨਾਂ ਹੋਣ ਕਰਕੇ ਮਨਮੁਖ ਬੰਦੇ ਬੋਲੇ ਹਨ ਅਤੇ ਗਿਆਨ ਵੈਰਾਗ ਰੂਪੀ ਨੇਤਰਾਂ ਤੋਂ ਬਿਨਾਂ ਹੋਣ ਕਰਕੇ ਮਨਮੁਖ ਅੰਨੇ ਹਨ। ਇਸ ਕਰਕੇ ਉਹਨਾਂ ਮਨਮੁਖਾਂ ਦੇ ਹਿਰਦੇ ਵਿੱਚ ਮਾਇਆ ਦੀ ਤ੍ਰਿਸ਼ਨਾ ਰੂਪੀ ਅਗਨੀ ਦਾ ਨਿਵਾਸ ਹੋ ਰਿਹਾ ਹੈ। ਬਾਣੀ ਸੁਰਤ ਨਾ ਬੁੱਝਣੀ, ਸ਼ਬਦ ਨਾ ਕਰਹਿ ਪ੍ਰਗਾਸ, ਕਿਉਂਕਿ ਉਹ ਸੁਰਤ ਲਾ ਕੇ ਉੱਧਰਲੇ ਪਾਸੇ ਬਾਣੀ ਵੱਲ ਧਿਆਨ ਨਹੀਂ ਹੁੰਦਾ ਉਹਨਾਂ ਦਾ, ਸ਼ਬਦ ਦੇ ਵਿੱਚ ਸੁਰਤ ਨਹੀਂ ਲਾਉਂਦੇ, ਨਾਮ ਬਾਣੀ ਨੂੰ ਸਮਝਦੇ ਨਹੀਂ। ਇਹ ਸਾਡੇ ਭਲੇ ਲਈ ਬਾਣੀ ਹੈ, ਮਨੁੱਖ ਦੇ ਭਲੇ ਵਾਸਤੇ ਉਚਾਰਨਾ ਕੀਤੀ ਹੈ, ਮਨੁੱਖ ਨੂੰ ਸਹੀ ਸੋਝੀ ਪਾਉਂਦੀ ਹੈ ਇਹ ਬਾਣੀ। ਇਸ ਗੱਲ ਦੀ ਉਹ ਵਿਚਾਰ ਹੀ ਨਹੀਂ ਕਰਦੇ, ਉਹ ਸਮਝਦੇ ਨੇ ਰਾਗੀ ਸਿੰਘ ਬਸ ਐਵੇਂ ਗਾ ਰਹੇ ਨੇ, ਪਾਠ ਵਾਲਾ ਬੋਲੀ ਜਾ ਰਿਹਾ, ਉਹ ਸਮਝਦੇ ਇੱਕ ਫਾਰਮੈਲਿਟੀ ਹੈ ਬਸ। ਗੁਰਦੁਆਰੇ ਜਾਏ ਭੋਗ ਪੈ ਗਿਆ, ਕਥਾ ਹੋ ਗਈ, ਕੀਰਤਨ ਹੋ ਗਿਆ, ਆਹ ਚੰਗਾ ਨਹੀਂ ਸੀ ਅੱਜ, ਉੱਥੇ ਇਹ ਨਹੀਂ ਠੀਕ ਸੀਗਾ। ਜਿਹੜੀ ਅਸਲ ਵਿੱਚ ਮਹਾਰਾਜ ਨੇ ਸਿੱਖਿਆ ਬਖਸ਼ਿਸ਼ ਕੀਤੀ ਹੈ ਉਹਦੇ ਵੱਲ ਉਹਨਾਂ ਦੀ ਸੁੱਤ ਲੱਗਦੀ ਨਹੀਂ, ਧਿਆਨ ਨਹੀਂ ਜਾਂਦਾ ਅਤੇ ਆਪਣੇ ਹਿਰਦੇ ਵਿੱਚ ਗੁਰਸ਼ਬਦ ਦਾ ਪ੍ਰਕਾਸ਼ ਨਹੀਂ ਕਰਦੇ। ਪ੍ਰਕਾਸ਼ ਭਾਵ ਕੀ ਹੁੰਦਾ, ਜਿਵੇਂ ਗੁਰੂ ਦੇ ਉਪਦੇਸ਼ ਨੂੰ ਹਿਰਦੇ 'ਚ ਵਸਾਉਂਦੇ ਨਹੀਂ ਹਨ, ਸੁਣ ਲੈਂਦੇ ਨੇ ਬਸ। ਕਈ ਇਸ ਤੋਂ ਵੀ ਘੱਟ ਨੇ, ਉਹ ਸੁਣਦੇ ਹੀ ਨਹੀਂ। ਮਹਾਰਾਜ ਜੀ ਕਹਿੰਦੇ ਮਨਮੁਖ ਧਿਆਨ ਨਾਲ ਲੱਗ ਗਿਆ, ਮਨਮੁਖ ਬੰਦੇ ਦਾ ਉਸ ਪਾਸੇ ਧਿਆਨ ਲੱਗਦਾ ਹੀ ਨਹੀਂ। ਉਹਨਾਂ ਦਾ ਧਿਆਨ ਕਿਉਂ ਨਹੀਂ ਲੱਗਦਾ ਮਹਾਰਾਜ ਜੀ? ਆਪਾਂ ਤਾਂ ਉਹਨਾਂ ਦੇ ਭਲੇ ਦੀ ਗੱਲ ਕਰਦੇ ਹਾਂ, ਆਪ ਜੀ ਤਾਂ ਸਾਰਿਆਂ ਦੇ ਮਿੱਤਰ ਹੋ, ਸਭਨਾਂ ਦਾ ਭਲਾ ਚਾਹੁੰਦੇ ਹੋ, ਫਿਰ ਉਹਨਾਂ ਨੂੰ ਕਿਉਂ ਨਹੀਂ ਲੱਗਦਾ ਇਹਦਾ ਧਿਆਨ? ਮਹਾਰਾਜ ਤੀਸਰੇ ਪਾਤਸ਼ਾਹ ਫਰਮਾਉਂਦੇ ਹਨ, ਉਹਨਾਂ ਆਪਣੀ ਅੰਦਰ ਸੁੱਧ ਨਹੀਂ ਗੁਰਬਚਨ ਨਾ ਕਰਹਿ ਵਿਸਾਸ। ਮਹਾਰਾਜ ਕਹਿੰਦੇ ਅਸਲ ਵਿੱਚ ਉਹਨਾਂ ਨੂੰ ਹਿਰਦੇ ਅੰਦਰ ਆਪਣੇ ਸਰੂਪ ਦੀ ਸੋਝੀ ਹੀ ਨਹੀਂ, ਗਿਆਨ ਹੀ ਨਹੀਂ ਅੰਦਰਲਾ, ਉਹ ਰੂਪ ਦੇ ਉੱਤੇ ਹੀ ਫਸੇ ਹੋਏ ਨੇ। ਰੂਪ ਮੇਰਾ ਸੋਹਣਾ ਹੈ, ਸ਼ੀਸ਼ੇ ਅੱਗੇ ਖੜ ਕੇ ਆਪਣੇ ਆਪ ਨੂੰ ਸਵਾਰਦੇ ਰਹਿੰਦੇ ਨੇ। ਸੋ ਇਸ ਪ੍ਰਕਾਰ ਪਾਊਡਰ ਲਾਉਣੇ, ਸੁਰਖੀਆਂ ਬਿੰਦੀਆਂ ਲਾ ਲਈਆਂ, ਇੱਥੇ ਆਦਿਕ ਸੋਹਣੇ ਗਹਿਣੇ ਪਾ ਲਏ, ਜਾਂ ਬੰਦਿਆਂ ਨੇ ਸੋਹਣੇ ਕੱਪੜੇ ਪਾ ਲਏ, ਕਦੇ ਕੱਪੜੇ ਵੱਲ ਧਿਆਨ, ਕਦੇ ਆਪਣੇ ਘਰ ਵੱਲ ਧਿਆਨ, ਸਰੀਰ ਵੱਲ ਧਿਆਨ, ਬਣਤਰ ਵੱਲ ਧਿਆਨ, ਸਰੂਪ ਵੱਲ ਧਿਆਨ ਨਹੀਂ ਜਾਂਦਾ ਅੰਦਰ। ਜਿਹੜਾ ਸਰੂਪ ਅਸਲ ਵਿੱਚ ਮੇਰਾ ਸਰੂਪ ਆ ਉਹ ਕੀ ਆ? ਕਿਉਂਕਿ ਮੈਂ ਇਹ ਜਿਹੜਾ ਸਰੂਪ ਹੈ, ਇਸ ਸਰੀਰ ਉੱਤੇ ਜਿਵੇਂ ਆਪਾਂ ਕੱਪੜੇ ਪਾਉਂਦੇ ਹਾਂ, ਇਸੇ ਤਰ੍ਹਾਂ ਸੂਖਮ ਸਰੀਰ ਦੇ ਉੱਤੇ ਇਹ ਚੋਲਾ ਪਾਇਆ ਹੋਇਆ ਸਰੀਰ ਰੂਪ। ਆਪਾਂ ਸੂਖਮ ਸਰੀਰ ਵੱਲ ਕਦੇ ਧਿਆਨ ਨਹੀਂ ਦਿੰਦੇ, ਸਰੂਪ ਵੱਲ ਧਿਆਨ ਨਹੀਂ ਦਿੰਦੇ, ਇਸ ਕਰਕੇ ਰੂਪ ਅੰਦਰ ਹੀ ਬੰਦਾ ਖੁਭਿਆ ਰਹਿੰਦਾ, ਕਿਉਂਕਿ ਉਹ ਗੁਰਾਂ ਦੇ ਬਚਨ ਹੁੰਦਾ ਉਪਦੇਸ਼ ਉੱਤੇ ਵਿਸ਼ਵਾਸ ਭਰੋਸਾ ਨਹੀਂ ਕਰਦੇ। ਫਿਰ ਕਹਿ ਦਿੰਦੇ ਇਹ ਕਿਵੇਂ ਹੋਜੂਗਾ, ਆਹ ਕਿਵੇਂ ਹੋਜੂਗਾ, ਆਹ ਤਾਂ ਹੋ ਨਹੀਂ ਸਕਦਾ, ਐਵੇਂ ਗੱਲਾਂ ਬਣਾਈਆਂ ਹੋਈਆਂ ਨੇ। ਇਹ ਉਹਨਾਂ ਦੀ ਮਾੜੀ ਕਿਸਮਤ ਦੀਆਂ ਨਿਸ਼ਾਨੀਆਂ ਨੇ, ਇਸ ਕਰਕੇ ਉਹਨਾਂ ਦੀ ਮਾੜੀ ਕਿਸਮਤ ਹੋਣ ਕਰਕੇ ਵਿਸ਼ਵਾਸ ਘੱਟ ਕਰਦੇ ਆ। ਇਹ ਹੈ ਮਨਮੁਖ ਦੀ ਦਸ਼ਾ। ਅੱਗੇ ਗਿਆਨੀਆਂ ਦੀ, ਜਿਨ੍ਹਾਂ ਦੇ ਅੰਦਰ ਸਰੂਪ ਗਿਆਨ ਹੈ ਉਹਨੂੰ ਗਿਆਨੀ ਕਹਿੰਦੇ ਨੇ, ਜਿਨ੍ਹਾਂ ਨੂੰ ਰੂਪ ਦਾ ਹੀ ਕੇਵਲ ਗਿਆਨ ਹੈ ਉਹਨੂੰ ਮਨਮੁਖ ਕਹਿੰਦੇ। ਉਹ ਰੂਪ ਵੱਲ ਹੀ ਦੇਖੀ ਜਾਂਦਾ, ਦੂਜਿਆਂ ਰੂਪਾਂ ਨੂੰ ਦੇਖਣਾ, ਆਪਣੇ ਰੂਪ ਨੂੰ ਦੇਖਣਾ। ਜਿਨ੍ਹਾਂ ਦੇ ਅੰਦਰ ਗਿਆਨ ਹੈ ਸਰੂਪ ਦਾ, ਬ੍ਰਹਮ ਗਿਆਨ ਚਲੇ ਗਏ ਨੇ, ਉਹ ਗਿਆਨੀ ਆ। ਅੰਦਰ ਗੁਰਸ਼ਬਦ ਹੈ ਨਿਤ ਹਰ ਲਿਵ ਸਦਾ ਵਿਗਾਸ। ਗਿਆਨੀਆਂ ਦੇ ਹਿਰਦੇ ਅੰਦਰ ਗੁਰਾਂ ਦਾ ਉਪਦੇਸ਼ ਹੈ, ਉਹਨਾਂ ਨੇ ਉਹਨੂੰ ਸੁਣਿਆ, ਉਪਦੇਸ਼ ਨੂੰ ਸੁਣ ਕੇ ਫਿਰ ਮੰਨਿਆ, ਮੰਨਣ ਕਰਕੇ ਉਹਦੀ ਕਮਾਈ ਕੀਤੀ ਹੈ, ਅਤੇ ਮਨ ਦੇ ਅੰਦਰ ਭਾਉ ਹੈ, ਉਹਨਾਂ ਦੇ ਪ੍ਰੇਮ ਹੈ। ਉਹ ਅੰਦਰਲੇ ਤੀਰਥ ਉੱਤੇ ਇਸ਼ਨਾਨ ਕਰ ਚੁੱਕੇ ਨੇ, ਪਵਿੱਤਰ ਹੋ ਚੁੱਕੇ ਨੇ, ਸ਼ੁੱਧ ਹੋ ਚੁੱਕੇ ਨੇ। ਗਿਆਨੀਆਂ ਅੰਦਰ ਗੁਰਸ਼ਬਦ ਹੈ ਨਿਤ ਹਰ ਲਿਵ ਸਦਾ ਵਿਗਾਸ, ਇਸ ਕਰਕੇ ਉਹ ਹਰ ਰੋਜ਼ ਹਰੀ ਦੇ ਵਿੱਚ ਬਿਰਤੀ ਲਾ ਕੇ ਖਿੜੇ ਰਹਿੰਦੇ ਨੇ। ਕਿਉਂਕਿ ਜਿਹੜਾ ਬੰਦਾ ਖਿੜਾਵਟ ਵਾਲੀ ਚੀਜ਼ ਕੋਲ ਖੜਾ ਹੈ, ਅਗਰ ਇੱਕ ਸੁੰਦਰ ਜਿਹਾ ਬਾਗ ਹੈ, ਚਾਰੇ ਪਾਸੇ ਫੁੱਲ ਲੱਗੇ ਹੋਏ ਨੇ, ਫੁੱਲਾਂ 'ਚੋਂ ਖੁਸ਼ਬੂ ਆ ਰਹੀ ਹੈ, ਬਾਗ ਦੇ ਵਿੱਚ ਅੰਬ ਲੱਗੇ ਨੇ, ਅੰਬਾਂ ਦੀ ਮਹਿਕ ਆ ਰਹੀ ਹੈ, ਗੁਲਾਬ ਦੀ ਖੁਸ਼ਬੂ, ਰੰਗਾਂ ਰੰਗਾਂ ਦੇ ਗੁਲਾਬ ਲੱਗੇ ਹੋਏ ਨੇ, ਕਲੀਆਂ ਲੱਗੀਆਂ ਹੋਈਆਂ ਨੇ, ਗੇਂਦੇ ਖਿੜੇ ਹੋਏ ਨੇ, ਉਸ ਵੱਲ ਦੇਖ ਕੇ ਮਨ ਖਿੜਦਾ, ਬੰਦਾ ਖੁਸ਼ ਹੁੰਦਾ। ਕਿਸੇ ਸੋਹਣੀ ਥਾਂ 'ਤੇ ਜਾਂਦਾ, ਕਿਸੇ ਮਰੀਜ਼ ਦਾ ਪਤਾ ਲੈਣ ਗਿਆ ਹਸਪਤਾਲ, ਉੱਥੇ ਆਓ, ਲੱਤ ਤਾਂ ਬੰਨ੍ਹੀ ਹੋਈ ਹੈ, ਕਿਸੇ ਦੀ ਬਾਂਹ ਬੰਨ੍ਹੀ ਹੋਈ ਹੈ, ਕਿਸੇ ਦੇ ਸਿਰ 'ਤੇ ਪੱਟੀ ਕੀਤੀ ਹੋਈ ਆ, ਉੱਥੇ ਜਾ ਕੇ ਦੁਖੀ ਹੁੰਦਾ। ਸੋ ਇਹ ਜਿਹੜਾ ਸ਼ਬਦ ਹੈ, ਸ਼ਬਦ ਕਰਕੇ ਤਾਂ ਸਾਰੀ ਸ੍ਰਿਸ਼ਟੀ ਖੜੀ ਹੈ। ਪਰਮਾਤਮਾ ਜੀ ਤਾਂ ਸਦਾ ਹੀ ਵਿਕਾਸ ਨੇ, ਇਸ ਕਰਕੇ ਇਹ ਜਦੋਂ ਪਰਮਾਤਮਾ ਦੇ ਨਾਲ ਜੁੜਦਾ, ਸ਼ਬਦ ਕਰਕੇ ਜੁੜਿਆ, ਅੰਦਰੋਂ ਸ਼ਬਦ ਸੁਰਤ ਜੁੜੀ ਹੈ, ਤਾਂ ਇਹ ਜੀਵ ਖਿੜ ਜਾਂਦਾ। ਗੁਰਮੁਖ ਸਦਾ ਖਿੜੇ ਰਹਿੰਦੇ ਨੇ। ਮਾਇਆ ਵੀ ਕੋਈ ਚੀਜ਼ ਖੜਾਉਂਦੀ ਨਹੀਂ, ਆਪਾਂ ਨੂੰ ਬੁਝਾਉਂਦੀ ਹੈ। ਮਾਇਆ ਵੀ ਸਵਾਦ ਮੌਕੇ 'ਤੇ ਸੁੱਖ ਦਿੰਦੇ ਨੇ, ਬਾਅਦ ਵਿੱਚ ਬੰਦਾ ਮੁਰਝਾ ਜਾਂਦਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਹਰ ਗਿਆਨੀਆਂ ਕੀ ਰੱਖਦਾ ਹਉ ਸਤ ਬਲਿਹਾਰੀ ਤਾਸ। ਹਰੀ ਆਪ ਗਿਆਨੀਆਂ ਦੀ ਪਤ ਆਵਰੋ ਰੱਖਦਾ। ਹਉ ਤੋਂ ਭਾਵ ਮੈਂ ਉਸ ਪਰਮਾਤਮਾ ਤੋਂ ਅਤੇ ਪਰਮਾਤਮਾ ਦੇ ਜਿਹੜੇ ਗਿਆਨਵਾਨ ਗੁਰਸਿੱਖ ਨੇ ਬਲਿਹਾਰ ਜਾਵਾਂ, ਕੁਰਬਾਨ ਜਾਵਾਂ ਗੁਰਸਿੱਖਾਂ ਤੋਂ। ਗੁਰਮੁਖ ਜੋ ਹਰ ਸੇਮ ਦੇ ਜਨ ਨਾਨਕ ਤਾਕਾ ਦਾਸ। ਜੋ ਗੁਰਮੁਖ ਜਨ ਗੁਰਾਂ ਦੁਆਰਾ ਹਰੀ ਨੂੰ ਸੇਮਦੇ ਆ, ਮੈਂ ਜਨ ਤਾਂ ਕਹਿੰਦੇ ਤਾਕ ਆ, ਉਹਨਾਂ ਦਾ ਦਾਸ ਆ, ਕਹਿੰਦੇ ਤੁਸੀਂ ਵੀ ਉਹਨਾਂ ਦੇ ਦਾਸ ਬਣੋ ਗੁਰਮੁਖਾਂ ਦੇ। ਮਾਇਆ ਭਯੰਗਮ ਸਰਪ ਹੈ ਜਗ ਘੇਰਿਆ ਬਿਖ ਮਾਏ। ਇਹ ਮਾਇਆ ਰੂਪ ਸੱਪ ਜਿਹੜਾ ਹੈ ਭਯੰਗਮ, ਚਾਰੇ ਪਾਸੇ ਜਿਵੇਂ ਘੇਰਾ ਪਾਇਆ ਵਰਤਲਾਕਾਰ ਚ, ਇਹਨੇ ਕੁੰਡਲੀ ਵਾਲਾ ਸੱਪ ਕੁੰਡਲੀ ਮਾਰ ਕੇ ਬੈਠਾ, ਜਲੇਬੀ ਸੱਪ ਜਲੇਬੀ ਮਾਰ ਕੇ ਬੈਠਾ, ਜਿਵੇਂ ਸਾਰੇ ਜੱਗ ਦੇ ਉੱਤੇ ਮਾਇਆ ਕੁੰਡਲੀ ਮਾਰ ਕੇ ਬੈਠੀ ਆ। ਉਸ ਮਾਇਆ ਦੀ ਵਿਸ਼ਿਆਂ ਰੂਪੀ ਬਿਖ ਜਿਹੜੀ ਵਿਆਹ ਨੇ ਸਾਰੇ ਸੰਸਾਰ ਨੂੰ ਘੇਰਿਆ ਹੋਇਆ। ਵਿਆਹ ਵਾਲਾ ਜੋ ਮਾਇਆ ਰੂਪ ਸਰਪ ਹੈ, ਭਯੰਗਮ ਵਰਤਲਾਕਾਰ ਹੈ, ਉਹਨੇ ਸਾਰੇ ਜਗਤ ਨੂੰ ਘੇਰਿਆ ਹੋਇਆ। ਬਿਖ ਕਾ ਮਾਰਨ ਹਰ ਨਾਮ ਹੈ, ਗੁਰ ਗਰੜ ਸ਼ਬਦ ਮੁਖ ਪਾਏ। ਉਸ ਸਰਪ ਦੀ ਬਿਖ ਵਿਆਹ ਦੇ ਮਾਰਨ ਵਾਲਾ ਜੋ ਹਰੀ ਨਾਮ ਰੂਪ ਗਾਰੜੂ ਮੰਤਰ ਹੈ, ਸੋ ਉਸ ਨੂੰ ਗੁਰ ਸ਼ਬਦ ਦੁਆਰਾ ਮੂੰਹ ਦੇ ਵਿੱਚ ਪਾਉਣਾ ਕਰੇ, ਪੰਜਾਂ ਪਿਆਰਿਆਂ ਤੋਂ ਪ੍ਰਾਪਤ ਕਰਕੇ ਉਹਨੂੰ ਮੂੰਹ ਦੇ ਵਿੱਚ ਪਾਵੇ। ਗੁਰ ਉਪਦੇਸ਼ ਦੁਆਰਾ ਨਾਮ ਮੰਤਰ ਨੂੰ ਜਪਣਾ ਕਰੇ, ਗੁਰਮੰਤਰ ਜਿਹੜਾ ਮਿਲਿਆ ਵਾਹਿਗੁਰੂ, ਤਾਂ ਵਿਸ਼ਿਆਂ ਰੂਪੀ ਜਿਹੜੀ ਜ਼ਹਿਰ ਹੈ ਫਿਰ ਮਨ ਦੇ ਅੰਦਰੋਂ ਦੂਰ ਹੋ ਜਾਂਦੀ ਹੈ। ਹੁਣ ਇਸ ਗੱਲ ਉੱਤੇ ਵਿਸ਼ਵਾਸ ਨਹੀਂ ਕਰਦੇ ਵੀ ਇਹਦੇ ਨਾਲ ਜ਼ਹਿਰ ਵੀ ਦੂਰ ਹੋ ਜਾਂਦੀ। ਨਾਮ ਤਾਂ ਐਸਾ ਕਿ ਪ੍ਰਤੱਖ ਜ਼ਹਿਰ ਨੂੰ ਦੂਰ ਕਰ ਦਿੰਦਾ, ਜੇ ਜਪਿਆ ਹੋਵੇ ਚੱਜ ਨਾਲ, ਸਰੂਪ ਦਾ ਗਿਆਨ ਹੋਵੇ। ਜਿਨ ਕਉ ਪੂਰਬ ਲਿਖਿਆ ਤਿੰਨ ਸਤਿਗੁਰ ਮਿਲਿਆ ਆਏ। ਜਿਨ੍ਹਾਂ ਦੇ ਮੱਥੇ 'ਤੇ ਪੂਰਬਲਾ ਚੰਗੇ ਕਰਮਾਂ ਦਾ ਲੇਖ ਲਿਖਿਆ ਹੋਇਆ, ਉਹਨਾਂ ਵਡਭਾਗੀਆਂ ਨੂੰ ਪੂਰਾ ਗੁਰੂ ਆ ਕੇ ਮਿਲਿਆ। ਮਿਲ ਸਤਿਗੁਰ ਨਿਰਮਲ ਹੋਇਆ ਬਿਖ ਹਉਮੈਂ ਮੈਂ ਗਿਆ ਬਿਲਾਏ। ਸਤਿਗੁਰਾਂ ਨਾਲ ਮਿਲਣ ਕਰਕੇ ਉਹਦਾ ਮਨ ਸ਼ੁੱਧ ਹੋਇਆ ਅਤੇ ਹਉਮੈਂ ਰੂਪੀ ਜਿਹੜੀ ਬਿਖ ਸੀ ਵਿਆਹ ਨੂੰ ਬਿਲਾਏ ਹੁੰਦਾ ਨਿਵਿਰਤ ਕਰ ਲਿਆ। ਗੁਰਮੁਖਾਂ ਕੇ ਮੁਖ ਉਜਲੇ ਹਰ ਦਰਗਹਿ ਸੋਭਾ ਪਾਏ। ਗੁਰਮੁਖਾਂ ਦੇ ਮੂੰਹ ਇਸ ਲੋਕ ਵਿੱਚ ਵੀ ਉਜਲੇ ਹਨ ਅਤੇ ਹਰੀ ਦੀ ਪਰਲੋਕ ਦਰਗਾਹ ਦੇ ਵਿੱਚ ਵੀ ਗੁਰਮੁਖ ਜਨ ਸੋਭਾ ਪਾਉਂਦੇ ਨੇ। ਜਨ ਨਾਨਕ ਸਦਾ ਕੁਰਬਾਨ ਤਿੰਨ, ਜੋ ਚੱਲ ਹੈ ਸਤਿਗੁਰ ਭਾਏ। ਮਹਾਰਾਜ ਕਥਨ ਕਰਦੇ ਹਨ, ਜੋ ਸਤਿਗੁਰਾਂ ਦੇ ਭਾਣੇ ਦੇ ਵਿੱਚ ਭਾਵ ਉਹਦੇ ਹੁਕਮ ਦੇ ਵਿੱਚ ਚੱਲਦੇ ਨੇ, ਉਹਦੇ ਪ੍ਰੇਮ ਦੇ ਵਿੱਚ ਚੱਲਦੇ ਨੇ, ਮੈਂ ਜਨ ਉਹਨਾਂ ਤੋਂ ਸਦਾ ਹੀ ਕੁਰਬਾਨ ਬਲਿਹਾਰ ਜਾਂਦਾ। ਸਤਿਗੁਰ ਪੁਰਖ ਨਿਰਵੈਰ ਹੈ, ਨਿਤ ਹਿਰਦੈ ਹਰ ਲਿਵਲਾਏ। ਸਤਿਗੁਰੂ ਨਿਰਵੈਰ ਪੁਰਖ ਹਨ, ਜੋ ਹਰ ਰੋਜ਼ ਹਿਰਦੇ 'ਚ ਨਿਤਾ ਪ੍ਰਤੀ ਹਿਰਦੇ ਕਰਕੇ ਹਰੀ ਪਰਮਾਤਮਾ ਦੇ ਵਿੱਚ ਬਿਰਤੀ ਲਗਾਈ ਰੱਖਦੇ ਨੇ। ਸਤਿਗੁਰੂ ਦੀ ਬਿਰਤੀ ਸੁਰਤੀ ਹਰੀ ਵਿੱਚ ਜੁੜੀ ਹੋਈ ਹੈ। ਜਿਹੜਾ ਸਤਿਗੁਰਾਂ ਦੇ ਕੋਲ ਜਾ ਕੇ ਬੈਠੇਗਾ, ਉਹਦੀ ਬਿਰਤੀ ਸੁਰਤੀ ਵੀ ਹਰੀ 'ਚ ਜੁੜਨੀ ਹੈ। ਨਿਰਵੈਰੈ ਨਾਲ ਵੈਰ ਰਚਾਇੰਦਾ, ਆਪਣੇ ਘਰ ਲੂਕੀ ਲਾਏ। ਨਿਰਵੈਰ ਸੁਭਾਅ ਵਾਲੇ ਸਤਿਗੁਰਾਂ ਨਾਲ ਜਿਹੜਾ ਕੋਈ ਬੰਦਾ ਵੈਰ ਕਰਦਾ, ਕੋਈ ਵੀ ਦੁਨਿਆਵੀ ਲੋਕ ਵੈਰ ਸ਼ੁਰੂ ਤੋਂ ਕਰਦੇ ਆਏ ਗੁਰਾਂ ਦੇ ਨਾਲ, ਇਉਂ ਨਿਸ਼ਚੇ ਕਰੋ ਬੰਦੇ ਆਪਣੇ ਘਰ ਦੇ ਵਿੱਚ ਆਪ ਹੀ ਅੱਗ ਦੀ ਲੂਕੀ ਹੁੰਦਾ, ਚੁਆਤਾ ਲਾਉਂਦੇ ਨੇ, ਆਪੇ ਚੰਡਾ ਲਾਉਂਦੇ ਆਪਣੇ ਸਰੀਰ ਨੂੰ। ਅੰਤਰ ਕ੍ਰੋਧ ਅਹੰਕਾਰ ਹੈ, ਅੰਨ ਦਿਨ ਜਲੈ ਸਦਾ ਦੁੱਖ ਪਾਏ। ਉਹਨਾਂ ਦੇ ਅੰਦਰ ਕ੍ਰੋਧ ਹੈ, ਹੰਕਾਰ ਹੈ, ਸੋ ਇਸ ਤੋਂ ਇਸ ਕਰਕੇ ਉਹ ਰਾਤ ਦਿਨ ਜਲਦੇ ਹੋਏ ਸਦਾ ਹੀ ਦੁੱਖ ਨੂੰ ਪ੍ਰਾਪਤ ਕਰਦੇ, ਦੁੱਖ ਹੀ ਦੁੱਖ ਹੁੰਦਾ ਉਹਨਾਂ ਨੂੰ। ਕੂੜ ਬੋਲ ਬੋਲ ਨਿਤ ਭੌਂਕਦੇ, ਬਿਖ ਖਾਧੇ ਦੂਜੈ ਪਾਏ। ਸੋ ਉਹ ਕੀ ਕਰਦੇ ਨੇ, ਝੂਠ ਬੋਲ ਬੋਲ ਕੇ ਰੋਜ਼ ਕੂਕਰ ਦੇ ਵਾਂਗੂ ਭੌਂਕਦੇ ਰਹਿੰਦੇ ਆ। ਉਹ ਜੀਵ ਦੂਜੈ ਪਾਏ ਦਵੈਸ਼ ਭਾਵ ਦੇ ਵਿੱਚ, ਦਵੈਸ਼ ਭਾਵ ਰੂਪੀ ਬਿਖ ਹੁੰਦੀ ਜ਼ਹਿਰ ਨੂੰ ਖਾਂਦੇ ਨੇ। ਬਿਖ ਮਾਇਆ ਕਾਰਨ ਭਰਮ ਦੇ, ਫਿਰ ਘਰ ਘਰ ਪਤ ਗਵਾਏ। ਉਹ ਮਨਮੁਖ ਜਿਹੜੇ ਨੇ ਬਿਖ ਵਿਆਹ ਰੂਪ ਮਾਇਆ ਦੀ ਪ੍ਰਾਪਤੀ ਵਾਸਤੇ ਐਵੇਂ ਭਟਕਦੇ ਰਹਿੰਦੇ ਨੇ, ਇਸ ਲਈ ਉਹ ਘਰ ਘਰ ਦੇ ਵਿੱਚ ਫਿਰ ਤੁਰ ਕੇ ਆਪਣੀ ਇੱਜ਼ਤ ਗਵਾ ਲੈਂਦੇ ਨੇ। ਉੱਥੋਂ ਮੰਗ ਲਿਆ, ਉੱਥੋਂ ਮੰਗ ਲਿਆ, ਬੇਸਵਾ ਕੇਰੇ ਪੂਤ ਜਿਉਂ ਪਿਤਾ ਨਾਮ ਤਿਸ ਜਾਏ। ਵੇਸਵਾ ਦੇ ਪੁੱਤਰ ਦੀ ਨਿਆਈ ਉਹਦੇ ਪਿਤਾ ਦਾ ਨਾਮ ਚੱਲਿਆ ਜਾਂਦਾ ਹੈ, ਭਾਵ ਕਹਿਣ ਤੋਂ ਕਿ ਜਿਹੜਾ ਵੇਸਵਾ ਦੇ ਪੁੱਤਰ ਦਾ ਕੋਈ ਬਾਪ ਸਿੱਧ ਹੀ ਨਹੀਂ ਹੁੰਦਾ, ਇਵੇਂ ਹੀ ਉਹ ਜੀਵ ਕਿਸੇ ਗੁਰੂ ਪੀਰ ਦੇ ਸਿੱਧ ਨਹੀਂ ਹੁੰਦੇ ਨੇ। ਤੇਰਾ ਗੁਰੂ ਕਿਹੜਾ? ਗੁਰੂ ਦਾ ਕੋਈ ਵੀ ਨਹੀਂ। ਜਿਹੜੇ ਧਰਮਰਾਜ ਕੋਲ ਜਾਂਦੇ ਨੇ, ਸੋ ਉਹ ਧਰਮਰਾਜ ਪਹਿਲਾਂ ਇਹੀ ਗੱਲ ਪੁੱਛਦਾ, ਤੇਰਾ ਗੁਰੂ ਕਿਹੜਾ? ਇਹ ਗੱਲ ਪਹਿਲਾਂ ਪ੍ਰਸ਼ਨ ਹੋਣਾ, ਤੇਰਾ ਗੁਰੂ ਕਿਹੜਾ? ਕਹਿੰਦੇ ਜੀ ਗੁਰੂ ਤਾਂ ਮੇਰਾ ਕੋਈ ਨਹੀਂ। ਇਸ ਗੱਲ ਦੀ ਬਹੁਤ ਸਜ਼ਾ ਮਿਲਦੀ ਕਿ ਉੱਥੇ ਖਾਣ ਪੀਣ ਗਿਆ ਸੀ, ਸੌਣ ਗਿਆ ਸੀ, ਉੱਥੇ ਦੁਨੀਆਂ ਦੇ ਵਿੱਚ ਕੀ ਕਰਨ ਗਿਆ ਸੀ? ਤੈਨੂੰ ਬੰਦਾ ਕਾਹਦੇ ਲਈ ਬਣਾਇਆ? ਮਨੁੱਖ ਦੇ ਜੂਨੀ ਦਿੱਤੀ ਸੀ, ਸਿੱਖਾਂ ਦੇ ਘਰ ਭੇਜਿਆ, ਅੰਮ੍ਰਿਤ ਨਹੀਂ ਛਕਿਆ। ਬੜੀਆਂ ਤਰਕਾਂ ਕਰਦਾ ਸੀ, ਅੰਮ੍ਰਿਤ ਨਹੀਂ ਛਕਣਾ, ਆਹ ਨਹੀਂ ਕਰਨਾ, ਕਕਾਰਾਂ ਨੇ ਕੀ ਕਰਨਾ ਹੈ? ਗੁਰੂ ਧਾਰਨ ਹੀ ਨਹੀਂ ਕੀਤਾ, ਜ਼ਹਿਰ ਖਾਣ ਨੂੰ ਤਾਂ ਨਹੀਂ ਕਿਹਾ ਸੀ ਤੈਨੂੰ, ਸੀ ਅੰਮ੍ਰਿਤ ਛਕਣ ਨੂੰ ਹੀ ਕਿਹਾ ਸੀ ਨਾ। ਬਹੁਤ ਕੁੱਟ ਪੈਂਦੀ ਫਿਰ, ਬਹੁਤ ਇੰਨੀ ਲੰਮੀ ਕੁੱਟ ਪੈਂਦੀ ਆ, ਕਈ ਸਦੀਆਂ ਤੱਕ ਕੁੱਟਿਆ ਹੀ ਜਾਂਦਾ ਉਹ। ਹਰ ਹਰ ਨਾਮ ਨਾ ਚੇਤਨੀ ਕਰਤਾ ਆਪ ਖੁਆਏ, ਉਹ ਕਿਉਂਕਿ ਵਾਹਿਗੁਰੂ ਵਾਹਿਗੁਰੂ ਦੇ ਨਾਮ ਨੂੰ ਸਿਮਰਦੇ ਨਹੀਂ, ਕਿਉਂਕਿ ਉਹਨਾਂ ਨੂੰ ਕਰਤੇ ਪੁਰਖ ਨੇ ਆਪ ਹੀ ਉਹਨਾਂ ਦੀ ਹਉਮੈ ਕਰਕੇ ਕਰਮਾਂ ਅਨੁਸਾਰ ਭੁਲਾਉਣਾ ਕੀਤਾ। ਕਿਉਂਕਿ ਜਿਹੋ ਜਿਹੇ ਹੁਣ ਕਰਮ ਕਰਦਾ 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 ਆਪੇ ਹੀ ਦੇਖ ਲਿਖ ਲੈਂਦਾ ਆਪਣੇ। ਹਰ ਗੁਰਮੁਖ ਕਿਰਪਾ ਧਾਰੀਆਂ ਜਨ ਵਿਛੜੇ ਆਪ ਮਿਲਾਏ, ਗੁਰਮੁਖਾਂ ਉੱਪਰ ਹਰੀ ਨੇ ਕਿਰਪਾ ਦ੍ਰਿਸ਼ਟੀ ਧਾਰਨ ਕਰਕੇ ਵਿਛੜਿਆਂ ਜਨਾਂ ਨੂੰ ਆਪਣੇ ਸਰੂਪ ਦੇ ਵਿੱਚ ਮਿਲਾਉਣਾ ਕੀਤਾ। ਜਨ ਨਾਨਕ ਤਿਸ ਬਲਿਹਾਰਨੈ ਜੋ ਸਤਿਗੁਰ ਲਾਗੇ ਪਾਏ, ਸਤਿਗੁਰੂ ਕਥਨ ਕਰਦੇ ਆ ਜਿਹੜੇ ਜੀਵ ਸਤਿਗੁਰਾਂ ਦੇ ਚਰਨੀ ਲੱਗੇ ਨੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ, ਮੈਂ ਜਨ ਉਸ ਤੋਂ ਕੁਰਬਾਨ ਜਾਵਾਂ, ਭਾਈ ਧੰਨ ਹੈ ਤੂੰ ਗੁਰੂ ਦੇ ਚਰਨੀ ਲੱਗਿਆ, ਗੁਰੂ ਵਾਲਾ ਬਣ ਗਿਆ। ਗੁਰੂ ਵਾਲੇ ਬਣਨ ਦਾ ਆਮ ਲੋਕਾਂ ਨੂੰ ਸਮਝ ਹੀ ਨਹੀਂ ਹੈ ਵਿਚਾਰਿਆਂ ਨੂੰ, ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਗੁਰੂ ਧਾਰਨਾ ਕਿੰਨਾ ਜ਼ਰੂਰੀ ਹੈ। ਸੰਸਾਰ ਅੰਦਰ ਪਹਿਲੀ ਮਾਂ ਗੁਰੂ ਹੁੰਦੀ ਹੈ, ਸੋ ਇਸ ਕਰਕੇ ਮਾਂ ਗੁਰੂ ਬਣ ਗਈ, ਫਿਰ ਪਿਤਾ ਨੇ ਵੀ ਉਪਦੇਸ਼ ਦਿੱਤਾ, ਫਿਰ ਸਮਾਜ ਦੇ ਵਿੱਚ ਚੰਗੇ ਬੰਦੇ ਵੀ, ਸਕੂਲ ਦੇ ਵਿੱਚ ਵੀ ਟੀਚਰ ਹੈ, ਕਾਲਜ ਦੇ ਵਿੱਚ ਵੀ ਪ੍ਰੋਫੈਸਰ ਹੈ, ਅੱਗੇ ਡਿਪਲੋਮਾ ਕਰਨਾ, ਕੋਈ ਡਿਗਰੀ ਲੈਣੀ ਹੈ, ਉੱਥੇ ਵੀ ਗੁਰੂ ਹੁੰਦਾ, ਉਸਤਾਦ ਹੁੰਦਾ। ਇਸੇ ਪ੍ਰਕਾਰ ਹਰ ਕੰਮ ਦੇ ਵਿੱਚ ਗੁਰੂ ਦੀ ਲੋੜ ਹੈ। ਇੰਨਾ ਹੀ ਕੋਈ ਪੜ੍ਹਿਆ ਲਿਖਿਆ ਹੋਵੇ, ਕਹਿੰਦੇ ਸਰਟੀਫਿਕੇਟ ਲਿਆਓ, ਕਹਿੰਦੇ ਸਰਟੀਫਿਕੇਟ ਤਾਂ ਨਹੀਂ ਘਰੇ ਬਹਿ ਕੇ ਪੜ੍ਹਿਆ ਸੀ, ਘਰੇ ਬਹਿ ਕੇ ਜਿੰਨਾ ਮਰਜ਼ੀ ਪੜ੍ਹ ਲਓ, ਕਾਲਜ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ, ਡਿਗਰੀ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਇਸੇ ਪ੍ਰਕਾਰ ਜਿੰਨਾ ਮਰਜ਼ੀ ਸਿਆਣਾ ਹੈ, ਜਿੰਨਾ ਮਰਜ਼ੀ ਸਿਆਣਾ, ਗੁਰੂ ਨਹੀਂ ਧਾਰਨ ਕੀਤਾ ਫੇਲ ਆ। ਨਾਮ ਲੱਗੇ ਸੇ ਉਬਰੇ ਬਿਨ ਨਾਵੈ ਜੰਮਪੁਰ ਜਾਹੇ, ਜੱਜੇ ਕੰਨਾਂ ਉੱਤੇ ਬਿੰਦੀ ਜਾਹੇ। ਜੋ ਵਾਹਿਗੁਰੂ ਦੇ ਨਾਮ ਜਪਣ ਵਿੱਚ ਲੱਗੇ ਹਨ ਉਹ ਜਮਾਂ ਤੋਂ ਉਬਰੇ ਬਚ ਗਏ ਨੇ, ਪਰ ਜਿਹੜੇ ਪੁਰਸ਼ ਨਾਮ ਤੋਂ ਬਿਨਾਂ ਨੇ ਉਹ ਜੰਮਪੁਰੀ ਦੇ ਵਿੱਚ ਹੀ ਚਲੇ ਜਾਂਦੇ ਨੇ। ਨਾਨਕ ਬਿਨ ਨਾਵੈ ਸੁੱਖ ਨਹੀਂ, ਆਏ ਗਏ ਪਛਤਾਹੇ। ਸਤਿਗੁਰੂ ਅਮਰਦਾਸ ਜੀ ਕਥਨ ਕਰਦੇ ਕਿ ਨਾਮ ਤੋਂ ਬਿਨਾਂ ਕਿਸੇ ਨੂੰ ਸੁੱਖ ਦੀ ਪ੍ਰਾਪਤੀ ਨਹੀਂ, ਆਉਂਦੇ ਨੇ ਜੰਮ ਕੇ ਜਾਂਦੇ ਨੇ ਮਰ ਕੇ, ਪਸ਼ਚਾਤਾਪ ਹੀ ਉਹਨਾਂ ਦੇ ਪੱਲੇ ਰਹਿੰਦਾ। ਚਿੰਤਾ ਧਾਵਤ ਰਹਿ ਗਏ ਤਾਂ ਮਨ ਭਇਆ ਆਨੰਦ, ਹੁਣ ਚਿੰਤਾ ਵਾਲੇ ਪਾਸਿਓਂ ਦੌੜਨ ਤੋਂ ਰਹਿ ਗਈ, ਚਿੰਤਾ ਨਹੀਂ ਹੈ, ਤਾਂ ਹੀ ਸਿੱਖ ਦੇ ਮਨ 'ਚ ਆਨੰਦ ਆ ਕੇ ਪ੍ਰਾਪਤ ਹੁੰਦਾ ਕਿ ਚਿੰਤਾ ਤੋਂ ਮੁਕਤ ਹੋ ਗਿਆ, ਵਾਹਿਗੁਰੂ ਚਿੰਤਾ ਰਹਿਤ ਕਰੇ। ਗੁਰਪ੍ਰਸਾਦੀ ਬੁੱਝੀ ਹੈ ਸਾ ਧਨ ਸੁੱਤੀ ਨਿਚਿੰਦ, ਗੁਰੂ ਕਿਰਪਾ ਦੁਆਰਾ ਜਿਹੜੀ ਜੀਵ ਰੂਪ ਇਸਤਰੀ ਉਹਨੂੰ ਬੁੱਝਦੀ ਹੈ, ਸਮਝਦੀ ਹੈ, ਸਾ ਧਨ ਉਹੀ ਜੀਵ ਰੂਪ ਇਸਤਰੀ ਨਿਚਿੰਦ ਨਿਸ਼ਚਿੰਤ ਹੋ ਕੇ ਸੌਂਦੀ ਹੈ। ਨਿਸ਼ਚਿੰਤ ਹੋ ਕੇ ਸੌਣਾ ਕੀ ਹੁੰਦਾ? ਸਰੂਪ ਦੇ ਵਿੱਚ ਜਾ ਕੇ ਲੀਨ ਹੋ ਜਾਣਾ। ਜਦੋਂ ਸਰੂਪ 'ਚ ਲੀਨ ਹੋ ਗਈ, ਭੱਜ ਦੌੜ ਮੁੱਕ ਗਈ, ਕਿਰਪਾ ਹੋ ਗਈ, ਟਿਕਾਓ ਬਣ ਗਿਆ। ਜਿਨ ਕਉ ਪੂਰਬ ਲਿਖਿਆ ਤਿੰਨਾਂ ਭੇਟਿਆ ਗੁਰ ਗੋਬਿੰਦ, ਜਿਨ੍ਹਾਂ ਦੇ ਮੱਥੇ 'ਤੇ ਪੂਰਬਲਾ ਪਿਛਲੇ ਜਨਮ ਦਾ ਚੰਗਾ ਲੇਖ ਲਿਖਿਆ, ਚੰਗਾ ਪਹਿਲਾਂ ਕਿਰਤ ਕੀਤੀ ਆ, ਉਹਨਾਂ ਨੂੰ ਗੋਬਿੰਦ ਰੂਪ ਗੁਰੂ ਭੇਟਿਆ ਮਿਲਿਆ। ਜਿਵੇਂ ਇੱਥੇ ਦੇ ਸਕੂਲਾਂ ਦੇ ਵਿੱਚ ਆਮ ਤੌਰ 'ਤੇ ਬੱਚੇ ਦਾ ਰੈਕਟ, ਉਹਦੇ ਨੰਬਰ, ਉਹਦਾ ਹਰ ਕੁਛ ਜਦੋਂ ਕੋਈ ਦੇਣੀ ਹੈ ਗੱਲ, ਤਾਂ ਪਹਿਲੀ ਕਲਾਸ ਤੋਂ ਲੈ ਕੇ ਉਹਦੀ ਰੁਚੀ ਸਾਰੇ ਸਰਟੀਫਿਕੇਟ ਦੇਖੇ ਜਾਂਦੇ ਆ। ਇਸੇ ਪ੍ਰਕਾਰ ਫਿਰ ਉਹਨੂੰ ਅੱਗੇ ਅੱਗੇ ਐਡਮਿਸ਼ਨ ਮਿਲਦੀ ਆ, ਪਰਮਿਸ਼ਨ ਮਿਲਦੀ ਆ ਵੀ ਆਹ ਡਿਗਰੀ ਇਹ ਕਰ ਸਕਦਾ। ਸਾਰਾ ਪਿਛਲਾ ਹਿਸਾਬ ਕਿਤਾਬ ਮਹਾਰਾਜ ਵੀ ਦੇਖਦੇ ਨੇ, ਉਹਦੇ ਆਧਾਰ ਦੇ ਉੱਤੇ ਇਹਨੂੰ ਬਖਸ਼ਿਸ਼ ਹੁੰਦੀ ਹੈ। ਨਾਨਕ ਸਹਿਜੇ ਮਿਲ ਰਹੇ ਹਰ ਪਾਇਆ ਪਰਮਾਨੰਦ, ਮਹਾਰਾਜ ਕਥਨ ਕਰਦੇ ਉਹ ਸਹਿਜੇ ਸ਼ਾਂਤੀ ਆਦਿਕ ਸ਼ੁਭ ਗੁਣਾਂ ਦੇ ਵਿੱਚ ਮਿਲ ਰਹੇ ਹਨ। ਜੋ ਸ਼ੁਭ ਗੁਣਾਂ ਦੇ ਵਿੱਚ ਮਿਲੇ ਨੇ, ਉਹਨਾਂ ਨੇ ਪਰਮਾਨੰਦ ਸਰੂਪ ਹਰੀ ਨੂੰ ਪਾਇਆ। ਸਤਿਗੁਰ ਸੇਵਨ ਆਪਣਾ ਗੁਰ ਸ਼ਬਦੀ ਵਿਚਾਰ, ਜਿਹੜੇ ਗੁਰਮੁਖ ਆਪਣੇ ਸਤਿਗੁਰਾਂ ਦੀ ਸੇਵਾ ਕਰਦੇ ਹਨ ਅਤੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਨੇ। ਸ਼ਬਦ ਦੀ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ, ਕੀ ਲਿਖਿਆ ਹੋਇਆ, ਕਿਵੇਂ ਹੈ, ਇਹ ਸਾਰੀ ਵਿਚਾਰ ਕਰਨੀ। ਸਤਿਗੁਰ ਕਾ ਭਾਣਾ ਮੰਨ ਲੈਣ, ਹਰ ਨਾਮ ਰੱਖੇ ਉਰਤਾਰ। ਅਤੇ ਸਤਿਗੁਰਾਂ ਦੇ ਭਾਣੇ ਨੂੰ ਮੰਨ ਲੈਂਦੇ ਆ ਅਤੇ ਹਰੀ ਨਾਮ ਨੂੰ ਹਿਰਦੇ 'ਚ ਧਾਰ ਕੇ ਰੱਖਦੇ ਨੇ। ਇੱਥੇ ਉੱਥੇ ਮੰਨੀਆਂ ਹਰ ਨਾਮ ਲੱਗੇ ਵਾਪਾਰ, ਫਿਰ ਹਰੀ ਨਾਮ ਦੇ ਵਪਾਰ 'ਚ ਲੱਗਦੇ ਰਹਿੰਦੇ ਨੇ, ਲੱਗੇ ਰਹਿੰਦੇ ਨੇ, ਹਮੇਸ਼ਾ ਜੁੜੇ ਰਹਿੰਦੇ ਨੇ ਉਹ ਗੁਰਮੁਖ। ਇੱਥੇ ਉੱਥੇ ਇਹ ਦਲਾਈਆਂ ਹੀ ਨੇ ਸਾਰੀਆਂ, ਇੱਥੇ ਉੱਥੇ ਲੋਕ ਪਰਲੋਕ ਦੇ 'ਚ ਮੰਨੇ ਜਾਂਦੇ ਨੇ। ਗੁਰਮੁਖ ਸ਼ਬਦ ਸਿਆਪਦੇ ਤਿਤ ਸੱਚੇ ਦਰਬਾਰ। ਗੁਰਮੁਖ ਜਨ ਜਿਹੜੇ ਆ ਗੁਰ ਸ਼ਬਦ ਕਰਕੇ ਉਹ ਸੱਚੇ ਦਰਬਾਰ ਦੇ ਸਭ ਤੋਂ ਚੰਗੇ ਸੰਨਿਆਪ, ਜੋ ਸੰਨਿਆਪ ਦੇ ਪਾਪ ਪਛਾਣੇ ਜਾਂਦੇ ਆ। ਸੱਚਾ ਸੌਦਾ ਖਰਚ ਸੱਚ ਅੰਤਰ ਪਿਰਮ ਪਿਆਰ। ਉਹਨਾਂ ਦਾ ਸੌਦਾ ਵੀ ਸੱਚ ਨਾਮ ਦਾ ਅਤੇ ਖਰਚ ਵੀ ਸੱਚ ਨਾਮ ਦਾ, ਕਿਉਂਕਿ ਉਹਨਾਂ ਦੇ ਹਿਰਦੇ ਅੰਦਰ ਪਿਆਰੇ ਵਾਹਿਗੁਰੂ ਦਾ ਪਿਰਮ ਸੋ ਪ੍ਰੇਮ ਲੱਗਿਆ ਹੋਇਆ, ਹਿਰਦੇ ਦੇ ਅੰਦਰ ਪ੍ਰੇਮ ਹੈ। ਜਮਕਾਲ ਨੇੜ ਨਾ ਆਵਈ, ਆਪ ਬਖਸ਼ੇ ਕਰਤਾਰ। ਉਹਨਾਂ ਦੇ ਨੇੜੇ ਜਮਕਾਲ ਨਹੀਂ ਆਉਂਦਾ, ਕਿਉਂਕਿ ਉਹਨਾਂ ਨੂੰ ਕਰਤਾਰ ਨੇ ਆਪ ਬਖਸ਼ ਲਿਆ। ਨਾਨਕ ਨਾਮ ਰੱਤੇ ਸੇ ਧਨਵੰਤ ਹੈਨ, ਨਿਰਧਨ ਹੋਰ ਸੰਸਾਰ। 1416 ਅੰਗ 'ਤੇ ਮਹਾਰਾਜ ਜੀ ਫਰਮਾਉਂਦੇ ਹਨ ਕਿ ਜੋ ਵਾਹਿਗੁਰੂ ਦੇ ਨਾਮ 'ਚ ਤਦਾਕਾਰ ਹੋਏ ਨੇ ਉਹ ਅਸਲ ਧਨ ਵਾਲੇ ਧਨਾੜ ਨੇ, ਬਾਕੀ ਹੋਰ ਸਾਰਾ ਸੰਸਾਰ ਨਾਮ ਤੋਂ ਬਿਨਾਂ ਹੋਣ ਕਰਕੇ ਨਿਰਧਨ ਹੈ, ਕੰਗਾਲ ਹੈ। ਜਨ ਕੀ ਟੇਕ ਹਰ ਨਾਮ ਹਰ, ਬਿਨ ਨਾਵੈ ਠਵਰ ਨਾ ਠਾਓ। ਵਾਹਿਗੁਰੂ ਦਾ ਨਾਮ ਹੀ ਗੁਰਮੁਖਾਂ ਜਨਾਂ ਦੀ ਟੇਕ ਆਸਰਾ ਰੂਪ ਹੈ। ਹਰੀ ਨਾਮ ਤੋਂ ਬਿਨਾਂ ਟਿਕਣ ਨੂੰ ਕੋਈ ਠਾਉਂ ਭਾਵ ਜਗ੍ਹਾ ਨਹੀਂ, ਕੋਈ ਟਿਕਾਣਾ ਨਹੀਂ ਹੈ ਆਪਾਂ ਨੂੰ। ਗੁਰਮਤੀ ਨਾਮ ਮਨ ਵਸੈ, ਸਹਿਜੇ ਸਹਿਜ ਸਮਾਓ। ਮਹਾਰਾਜ ਫਰਮਾਉਂਦੇ ਗੁਰਮਤੀਆਂ ਦੇ ਮਨ ਵਿੱਚ ਵਾਹਿਗੁਰੂ ਦਾ ਨਾਮ ਵਸ ਰਿਹਾ, ਇਸ ਕਰਕੇ ਉਹ ਸੁਭਾਵਕ ਹੀ ਸਹਿਜ ਹੁੰਦਾ, ਸ਼ਾਂਤੀ ਆਦਿਕ ਸ਼ੁਭ ਗੁਣਾਂ ਦੇ ਵਿੱਚ ਸਮਾਏ ਹਨ। ਵਡਭਾਗੀ ਨਾਮ ਤੇ ਆਇਆ, ਐਨ ਇਸ ਲਾਗਾ ਪਾਓ। ਜਿਨ੍ਹਾਂ ਵਡਭਾਗੀਆਂ ਨੇ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕੀਤਾ ਅਤੇ ਜਿਨ੍ਹਾਂ ਦਾ ਇਹ ਨਿਸ ਦਿਨ ਰਾਤ ਵਾਹਿਗੁਰੂ ਨਾਲ ਭਾਵ ਲੱਗਿਆ, ਪ੍ਰੇਮ ਲੱਗਿਆ। ਜਨ ਨਾਨਕ ਮੰਗੈ ਧੂੜ ਤਿੰਨ, ਹਉ ਸਤਿਗੁਰ ਬਾਣੈ ਜਾਓ। ਮਹਾਰਾਜ ਜੀ ਕਥਨ ਕਰਦੇ ਆ, ਮੈਂ ਜਨ ਉਹਨਾਂ ਗੁਰਮੁਖਾਂ ਦੀ ਚਰਨ ਧੂੜ ਮੰਗਦਾ ਅਤੇ ਹਉ ਤੋਂ ਭਾਵ ਮੈਂ ਉਹਨਾਂ ਤੋਂ ਸਦਾ ਹੀ ਬਲਿਹਾਰ ਕੁਰਬਾਨ ਜਾਂਦਾ। ਲੱਖ 84 ਹੀ ਮੇਦਨੀ, ਕਿਸਨਾ ਜਲਦੀ ਕਰੇ ਪੁਕਾਰ। 84 ਲੱਖ ਮੇਦਨੀ ਜਿਹੜੀ ਸ੍ਰਿਸ਼ਟੀ ਆ, ਮਾਇਆ ਦੀ ਤ੍ਰਿਸ਼ਨਾ ਰੂਪੀ ਅੱਗ ਦੇ ਵਿੱਚ ਜਲਦੀ ਹੋਈ ਸੜਦੀ ਹੋਈ ਪੁਕਾਰਾਂ ਕਰਦੀ ਹੈ। ਇਹੋ ਮੋਹ ਮਾਇਆ ਸਭ ਪਸਰਿਆ, ਨਾਲ ਚੱਲੈ ਨਾ ਅੰਤੀ ਵਾਰ। ਇਹ ਸਾਰਾ ਮਾਇਆ ਦਾ ਮੋਹ ਹੈ, ਜਾਲ ਹੈ, ਜਾਲ ਫੈਲਾਇਆ ਹੋਇਆ ਮਾਇਆ ਨੇ। ਪਰ ਉਹ ਮਾਇਆ ਅੰਤਮ ਸਮੇਂ ਕਿਸੇ ਨਾਲ ਨਹੀਂ ਚੱਲਦੀ, ਕਿਉਂਕਿ ਨਾਲ ਜਾਣੀ ਹੀ ਨਹੀਂ। ਜਿਹੜਾ ਕੰਮ ਕਰਨ ਨੂੰ ਕਿਹਾ ਸੀ ਉਹ ਕੀਤਾ ਨਹੀਂ, ਖਿਲਾਰਾ ਜਿਹਾ ਪਾ ਕੇ ਬਹਿ ਗਿਆ। ਬੜੀ ਦੇਰ ਨਾਲ ਸਮਝ ਲੱਗਦੀ ਇਹਨਾਂ ਗੱਲਾਂ ਦੀ ਕਿ ਕਰ ਕੀ ਰਿਹਾ, ਕਰਨ ਕੀ ਆਇਆ। ਬਿਨ ਹਰ ਸ਼ਾਂਤ ਨਾ ਆਵਈ, ਕਿਸ ਆਗੈ ਕਰੀ ਪੁਕਾਰ। ਮਹਾਰਾਜ ਜੀ ਫਰਮਾਉਂਦੇ ਹਰੀ ਨਾਮ ਸਿਮਰਨ ਤੋਂ ਬਿਨਾਂ ਸ਼ਾਂਤੀ ਕਿਸੇ ਨੂੰ ਨਹੀਂ ਆਉਂਦੀ। ਇਹ ਭਾਈ ਸ਼ਾਂਤੀ ਨੂੰ ਤੂੰ ਕਿਸ ਅੱਗੇ ਪੁਕਾਰਾਂ ਕਰੇਗਾ। ਵਡਭਾਗੀ ਸਤਿਗੁਰ ਪਾਇਆ, ਬੂਝਿਆ ਬ੍ਰਹਮ ਵਿਚਾਰ। ਹੁਣ ਜਿਨ੍ਹਾਂ ਦੇ ਬਹੁਤ ਹੀ ਵੱਡੇ ਭਾਗ ਨੇ, ਵਡਭਾਗੀਆਂ ਨੇ ਪੂਰਨ ਸਤਿਗੁਰਾਂ ਨੂੰ ਪਾਇਆ ਅਤੇ ਉਹਨਾਂ ਦੇ ਸ਼ੁਭ ਵਿਚਾਰ ਦੁਆਰਾ ਬ੍ਰਹਮ ਨੂੰ ਬੁੱਝਣਾ ਕੀਤਾ, ਸਮਝਣਾ ਕੀਤਾ। ਤਿਸਨਾ ਅਗਨ ਸਭ ਬੁੱਝ ਗਈ, ਜਨ ਨਾਨਕ ਹਾਰੇ ਔਰ ਧਾਰ। ਮਹਾਰਾਜ ਜੀ ਕਥਨ ਕਰਦੇ ਹਿਰਦੇ ਵਿੱਚ ਹਰੀ ਨਾਮ ਦੇ ਧਾਰਨ ਕਰਕੇ ਉਹਨਾਂ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਰੂਪੀ ਸਾਰੀ ਅੱਗ ਬੁੱਝ ਗਈ। ਭੱਜੋ ਨਾ ਭੱਜੋ, ਮਹਾਰਾਜ ਨੇ ਤਾਂ ਦੇ ਹੀ ਦੇਣੀ, ਕਰਮਾਂ ਦੇ ਲੇਖ ਨੇ। ਠੀਕ ਹੈ, ਥੋੜ੍ਹਾ ਜਿਹਾ ਉੱਦਮ ਕਰਨਾ ਪੈਂਦਾ, ਪਰ ਇਹ ਨਹੀਂ ਕਿ ਬਿਲਕੁਲ ਰੱਬ ਨੂੰ ਭੁਲਾ ਕੇ ਉਹ ਉੱਦਮ ਕਰਨਾ। ਉਹ ਤਾਂ ਕੁਛ ਵੀ ਨਹੀਂ ਹੈ, ਜਿਹੜਾ ਕੂੜਾ ਕਰਕਟ ਇਕੱਠਾ ਕਰਨਾ ਉਹ ਤਾਂ ਹੈ ਹੀ ਕੁਛ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਨਾਮ ਨੂੰ ਇਕੱਠਾ ਕਰੋ ਜ਼ਿਆਦੇ,